ਇਸ ਵੇਲੇ ਜਿਹੜੀ ਗੱਲਬਾਤ ਹੈ ਉਹ ਵਿਰਸਾ ਤੇ ਸਾਹਿਤ ਦੇ ਸਿਲਸਿਲੇ ਦੇ ਵਿੱਚ ਉਹਦੇ ਲਈ ਸਾਡੇ ਨਾਲ ਕੁਲਜੀਤ ਸਿੰਘ ਦਿਲਬਰ ਹੋਰੀ ਜਿਹੜੇ ਹੈ ਜੀ ਉਹ ਸ਼ਾਮਲ ਹੋ ਚੁੱਕੇ ਹੈ ਇਸ ਵੇਲੇ ਸੋ ਸਤਿਕਾਰਯੋਗ ਮੌਲੀ ਆਂਟੀ ਹੋਰਾਂ ਨੂੰ ਮੈਂ ਜ਼ਰੂਰ ਕਹਾਂਗੀ ਕਿ ਤੁਸੀਂ ਸਾਡੇ ਨਾਲ ਜ਼ਰੂਰ ਜੁੜਨਾ ਕਰਿਓ। ਫਿਲਹਾਲ ਆਪਾਂ ਥੋੜੀ ਜਿਹੀ ਜਿਹੜੀ ਗੱਲਬਾਤ ਹੈ ਵਿਰਸਾ ਤੇ ਇਤਿਹਾਸ ਦੇ ਉੱਤੇ ਕਰ ਲਈਏ ਤੇ ਉਸ ਤੋਂ ਬਾਅਦ ਆਂਟੀ ਜੀ ਤੁਹਾਨੂੰ ਵੀ ਜ਼ਰੂਰ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਜੁੜਨ ਦੇ ਲਈ। ਸੋ ਇਸ ਵੇਲੇ ਸਾਡੇ ਨਾਲ ਕੁਲਜੀਤ ਸਿੰਘ ਦਿਲਬਰ ਹੋਰੀ ਜਿਹੜੇ ਆ ਜੀ ਉਹ ਜੁੜ ਚੁੱਕੇ ਨੇ ਸੋ ਉਹਨਾਂ ਨੂੰ ਵੀ ਆਪਾਂ ਜੀ ਆਇਆਂ ਨੂੰ ਕਹਿੰਦੇ ਹਾਂ। ਸੋ ਦਿਲਬਰ ਸਾਹਿਬ ਬਹੁਤ ਬਹੁਤ ਸਵਾਗਤ ਇਸ ਵੇਲੇ ਹਰਮਨ ਰੇਡੀਓ ਦੇ ਇਸ ਮੰਚ ਦੇ ਉੱਤੇ।
ਹਰਮਨ ਰੇਡੀਓ ਸੁਣ ਰਹੇ ਲਹਿਰਾਂ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੋਰ ਦਿਲਬਰ ਸਾਹਿਬ ਸੁਣਾਓ ਜੀ ਤੁਹਾਡੇ USA ਦਾ ਕੀ ਹਾਲ ਹੈ ਔਰ ਸਪੈਸ਼ਲੀ ਜਿਹੜਾ ਤੁਹਾਡਾ ਇਲਾਕਾ ਸਿਆਟਲ ਦਾ ਇਲਾਕਾ ਜਿਹੜਾ ਉੱਥੇ ਕੀ ਚੱਲ ਰਿਹਾ ਅੱਜ ਕੱਲ?
ਜੀ ਉੱਥੇ ਤੇ ਬੱਦਲਵਾਈ ਹੋਈ ਹੈ, ਕਿਣ-ਮਿਣ ਹੋ ਰਹੀ ਹੈ ਤੇ ਮੌਸਮ ਸੁਹਾਵਣਾ, ਧੁੱਪ ਇੱਥੇ ਵੇਖਣ ਨੂੰ ਨਹੀਂ ਮਿਲ ਰਹੀ। 15-20 ਦਿਨ ਹੋ ਗਏ ਧੁੱਪ ਨੂੰ ਤਰਸ ਰਹੇ ਆ ਤੇ ਚੱਲਣਾ ਪੈਂਦਾ ਜੀ, ਜੈਸਾ ਦੇਸ ਵੈਸਾ ਭੇਸ।
ਜੀ ਜੀ ਬਿਲਕੁਲ। ਸੋ ਦਿਲਬਰ ਸਾਹਿਬ ਜਿਵੇਂ ਆ ਪਿਛਲੇ 2 ਦਿਨ ਜਿਹੜੇ ਹੈ ਉਹ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਅੰਤਰਰਾਸ਼ਟਰੀ ਵੈਸੇ ਤਾਂ ਮਾਂ ਬੋਲੀ ਦਿਵਸ ਨੂੰ ਸਮਰਪਿਤ ਕੀਤੇ ਗਏ ਆ ਪੂਰੇ ਵਿਸ਼ਵ ਦੇ ਵਿੱਚ, ਦੁਨੀਆਂ ਦੇ ਵਿੱਚ, ਔਰ ਅਸੀਂ ਪੰਜਾਬੀ ਜਿੱਥੇ ਜਿੱਥੇ ਵੀ ਵੱਸਦੇ ਹਾਂ ਅਸੀਂ ਵੀ ਸਾਰਿਆਂ ਨੇ ਲਗਭਗ ਪੰਜਾਬੀ ਦਿਹਾੜੇ ਨੂੰ ਲੈ ਕੇ ਕੋਈ ਨਾ ਕੋਈ ਜਿਹੜਾ ਵਿਸ਼ੇਸ਼ ਆ ਪ੍ਰੋਗਰਾਮ ਉਲੀਕਿਆ ਆਪਣੇ ਆਪਣੇ ਮੁਲਕਾਂ ਦੇ ਵਿੱਚ ਜਾਂ ਫਿਰ ਕੋਈ ਇਹੋ ਜਿਹੀਆਂ ਜਿਹੜੀਆਂ ਗਤੀਵਿਧੀਆਂ ਉਹ ਉਲੀਕੀਆਂ। ਸੋ ਆਪਾਂ ਅੱਜ ਥੋੜੀ ਜਿਹੀ ਗੱਲ ਜਿਹੜੀ ਉਹ ਪੰਜਾਬੀ ਦਿਹਾੜੇ ਦੇ ਉੱਤੇ ਵੀ ਜ਼ਰੂਰ ਕਰਨੀ ਚਾਹਵਾਂਗੇ ਜੀ।
ਵੇਖੋ ਪੰਜਾਬ ਗੀਤਾਂ ਤੇ ਗੀਤਾਂ ਦਾ ਦੇਸ਼ ਹੈ, ਇਹਦੀ ਮਿੱਟੀ ਦੇ ਵਿੱਚੋਂ ਇਸ਼ਕ ਪੁੰਗ ਰਿਹਾ, ਵਾਰਸ ਦੇ ਹੀਰ ਪੀਲੂ ਦਾ ਮਿਰਜ਼ਾ ਕਾਦਰ ਦਾ ਪੂਰਨ ਫਜ਼ਲ ਆਦਿ ਸੋਹਣੀ ਦੇ ਕਿੱਸੇ ਅੱਜ ਵੀ ਲੋਕਾਂ ਦੀ ਜ਼ਬਾਨ ਤੇ ਗੂੰਜ ਰਹੇ ਆ
ਜੀ।
ਮੈਨੂੰ ਪੰਜਾਬੀ ਦੇ ਇੱਕ ਸ਼ਾਇਰ ਦਾ ਸ਼ੇਅਰ ਯਾਦ ਆਇਆ, ਕਹਿੰਦਾ ਕਿ ਇਹੋ ਪੰਜਾਂ ਦਰਿਆਵਾਂ ਦਾ ਦੇਸ਼ ਮੇਰਾ
ਜੀ,
ਸਵਰਗੋਂ ਵੱਧ ਕੇ ਇਸ ਦੀ ਛਾਣ ਯਾਰੋ, ਇੱਥੇ ਗੋਰੀਆਂ ਛੀਨੀਆਂ ਸਰੂ ਜਿਹੀਆਂ ਅਤੇ ਗਭਰੂ ਸੈਲ ਜਵਾਨ ਯਾਰੋ, ਇੱਥੇ ਲੋਕ ਵਸਦੇ ਨਿਰੇ ਦੁੱਧ ਤੋਤੇ, ਦਿਲ ਸਾਫ ਤਫੂਰ ਸਮਾਨ ਯਾਰੋ, ਵਾਰਿਸ਼ਾਹ ਤੇ ਬੁੱਲੇ ਨੇ ਆਖਿਆ ਸੀ ਸਾਡੀ ਮਿੱਟੀ ਹੈ ਇਹਦੀ ਜ਼ਬਾਨ ਯਾਰੋ
ਜੀ।
ਹਰ ਇੱਕ ਦੀ ਮਾਤ ਭਾਸ਼ਾ ਹੈ
ਜੀ,
ਜਿਵੇਂ ਸਾਡੀ ਮਾਤ ਭਾਸ਼ਾ ਹੈ ਪੰਜਾਬੀ, ਐਸੇ ਅਸੀਂ ਮਾਤ ਬੋਲੀ ਦਿਵਸ ਮਨਾਇਆ 20 ਤਰੀਕ ਨੂੰ, ਕਈਆਂ ਨੇ ਹਿੰਦੀ ਦਿਵਸ ਮਨਾਇਆ, ਕਈਆਂ ਨੇ ਇੰਗਲਿਸ਼ ਦਿਵਸ ਮਨਾਇਆ, ਅਸੀਂ ਪੰਜਾਬੀ ਲੋਕਾਂ ਨੇ ਆਪਣਾ ਪੰਜਾਬੀ ਦਿਵਸ ਮਨਾਇਆ। ਪੰਜਾਬੀ ਬੜੀ ਮਿੱਠੀ ਬੋਲੀ ਹੈ, ਇਸ ਵਕਤ ਦੁਨੀਆਂ ਦੇ ਵਿੱਚ ਤਕਰੀਬਨ 13 ਕਰੋੜ ਲੋਕ ਪੰਜਾਬੀ ਨੇ, ਜਿਨ੍ਹਾਂ ਵਿਚੋਂ 8 ਕਰੋੜ ਪੰਜਾਬੀ ਪਾਕਿਸਤਾਨ ਵਿਚ ਨੇ, 3 ਕਰੋੜ ਪੰਜਾਬੀ ਹਿੰਦੁਸਤਾਨ ਵਿਚ ਨੇ
ਜੀ,
ਪਰ 2 ਕਰੋੜ ਸਾਰੀ ਦੁਨੀਆਂ ਦੇ ਵਿਚ ਫੈਲੇ ਹੋਏ ਨੇ
ਜੀ।
13 ਕਰੋੜ ਆਬਾਦੀ ਪੰਜਾਬੀਆਂ ਦੀ ਹੈ, ਪਰ ਮੈਂ ਪੰਜਾਬੀਆਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਘਰ ਦੇ ਵਿਚ ਪੰਜਾਬੀ ਬੋਲਣਾ ਸਿਖਾਓ
ਜੀ,
ਕਿਉਂਕਿ ਬੱਚੇ ਬਾਹਰ ਭਾਵੇਂ ਆਪਣੇ ਫਰੈਂਡਸ ਦੇ ਨਾਲ ਇੰਗਲਿਸ਼ ਬੋਲਣ ਫ੍ਰੈਂਚ ਬੋਲਣ
ਜੀ,
ਪਰ ਲੇਕਿਨ ਬੱਚਿਆਂ ਨੂੰ ਕਹੋ ਕਿ ਘਰ ਦੇ ਵਿਚ ਉਹ ਪੰਜਾਬੀ ਤੋਂ ਸਿਵਾ ਸਾਡੇ ਨਾਲ ਇੰਗਲਿਸ਼ ਕੋਈ ਗੱਲ ਨਾ ਕਰਨ
ਜੀ।
ਸਾਡੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਪੰਜਾਬੀ ਦਾ ਇੱਕ ਸ਼ਾਇਰ ਹੈ ਉਸਤਾਦ ਦਾਮਨ
ਜੀ,
ਉਹਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਬੜਾ ਇਸ਼ਕ ਸੀ, ਮੈਨੂੰ ਉਹਦੇ ਚ ਸ਼ੇਅਰ ਯਾਦ ਆਇਆ। ਉਹ ਕਹਿੰਦਾ ਕਿ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਪੰਜਾਬੀ ਦਾ ਲੈਣਾ ਨਾ ਛੱਡ ਦੇ, ਜਿਸ ਗਲੀ ਚ ਫਲ ਕੇ ਜਵਾਨ ਹੋਇਓ ਉਹ ਥਾਂ ਛੱਡ ਦੇ, ਉਹ ਗ੍ਰਾਂ ਛੱਡ ਦੇ, ਜੇ ਪੰਜਾਬੀ ਪੰਜਾਬੀ ਕੂਕਣਾ ਈ ਤੂੰ ਖੜਾ ਖੜੋ ਤਾਂ ਥਾਂ ਛੱਡ ਦੇ, ਮੈਨੂੰ ਇੰਜ ਲੱਗਦਾ ਜਿਵੇਂ ਲੋਕ ਕਹਿੰਦੇ ਤੂੰ ਪੁੱਤਰਾ ਆਪਣੀ ਮਾਂ
ਛੱਡ ਦੇ।
ਦੇਖੋ ਇਹ ਹੈ ਪੰਜਾਬੀ ਮਾਂ ਬੋਲੀ ਦੇ ਨਾਲ
ਜੀ।
ਇੱਕ ਛੋਟੀ ਜਿਹੀ ਲਘੂ ਕਥਾ ਹੁੰਦੀ ਹੈ ਇਤਿਹਾਸ ਵਿੱਚ, ਕਹਿੰਦੇ ਨੀ ਇੱਕ ਬੱਚਾ ਰੋਜ਼ੀ ਰੋਟੀ ਵਾਸਤੇ ਵਿਦੇਸ਼ਾਂ ਚ ਗਿਆ, 15 ਸਾਲਾਂ ਬਾਅਦ ਉਹ ਆਪਣੇ ਵਤਨ ਪਰਤਿਆ
ਜੀ,
15 ਸਾਲ ਬਾਅਦ ਜਦੋਂ ਆਪਣੀ ਬਰਥ ਸਰਟੀਫਿਕੇਟ ਉਸ ਦੇਸ਼ ਦੀ ਬੋਲੀ ਬੋਲੇ ਜਿਸ ਦੇਸ਼ ਵਿੱਚ 15 ਸਾਲ ਰਹਿ ਕੇ ਆਇਆ
ਜੀ।
ਇੱਕ ਦਿਨ ਉਹਦੀ ਮਾਂ ਨੇ ਉਹਦੇ ਦੋਸਤ ਨੂੰ ਪੁੱਛਿਆ ਕਿ ਮੇਰਾ ਪੁੱਤਰ ਬੋਲਦਾ ਕੀ ਏ। ਉਹ ਕਹਿੰਦਾ ਮਾਂ ਤੇਰਾ ਪੁੱਤਰ ਉਸ ਦੇਸ਼ ਦੀ ਬੋਲੀ ਬੋਲਦਾ ਹੈ ਜਿਸ ਦੇਸ਼ ਵਿੱਚ 15 ਸਾਲ ਰਹਿ ਕੇ ਆਇਆ
ਜੀ।
ਉਹਦੀ ਮਾਂ ਨੇ ਉਸ ਵੇਲੇ ਸਿਰ ਢੱਕ ਲਿਆ। ਸਿਰ ਢੱਕਣ ਦਾ ਮਤਲਬ ਸੀ ਕਿ ਤੇਰੀ ਮਾਂ ਸਦਾ ਵਾਸਤੇ ਮਰ ਗਈ
ਜੀ,
ਤੇ ਤੂੰ ਆਪਣੀ ਮਾਂ ਬੋਲੀ ਨੂੰ ਛੱਡ ਕੇ। ਦੇਖੋ ਇਹ ਹੈ ਇਸ਼ਕ
ਜੀ।
ਤੇਰੀ ਮਾਂ ਨੇ ਕਿਹਾ ਵੀ ਮੇਰੇ ਵਾਸਤੇ ਤੂੰ ਸਦਾ ਵਾਸਤੇ ਮਰ ਗਿਆ, ਜੇ ਤੂੰ ਆਪਣੀ ਮਾਂ ਬੋਲੀ ਨੂੰ ਵਿਸਾਰ ਦਿੱਤਾ ਤੇ ਤੂੰ ਇਹਦਾ ਮਤਲਬ ਮੈਨੂੰ ਵੀ ਵਿਸਾਰ ਦਿੱਤਾ
ਜੀ।
ਇਹ ਹੈ ਮਾਵਾਂ ਦਾ ਪਿਆਰ।
ਬਿਲਕੁਲ।
ਮੈਂ ਤਕਰੀਬਨ ਆਪਣੇ ਪੰਜਾਬੀਆਂ ਨੂੰ ਬੇਨਤੀ ਕਰਦਾ ਹੁੰਦਾ ਤੇ ਹੁਣ ਤੁਸੀਂ ਸ਼ਾਇਦ ਅਖਬਾਰਾਂ ਚ ਪੜ੍ਹਿਆ ਹੋਵੇਗਾ ਕਿ ਅੰਤਰਰਾਸ਼ਟਰੀ ਸੰਸਥਾ ਹੈ ਯੂਨੈਸਕੋ
ਜੀ,
ਉਹਨਾਂ ਨੇ ਵੀ ਪਿਛਲੇ ਸਾਲਾਂ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਕਿ ਅੱਜ ਤੋਂ 50 ਸਾਲ ਬਾਅਦ ਪੰਜਾਬੀ ਜ਼ਬਾਨ ਸਦਾ ਵਾਸਤੇ ਖਤਮ ਹੋ ਜਾਏਗੀ। ਕੀ ਤੁਸੀਂ ਸਮਝਦੇ ਹੋ ਕਿ ਪੰਜਾਬੀ ਜ਼ਬਾਨ ਸਦਾ ਵਾਸਤੇ ਖਤਮ ਹੋ ਜਾਏਗੀ
ਜੀ?
ਪਰ ਮੈਂ ਇਹ ਗੱਲ ਸਮਝਦਾ, ਸੋਚਦਾ, ਵਿਚਾਰ ਕਰਦਾ ਹੁੰਦਾ ਕਿ ਜਦੋਂ ਤੱਕ ਸਾਡੇ ਕੋਲ ਗੁਰਮੁਖੀ ਲਿਪੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੌਜੂਦ ਨੇ, ਪੰਜਾਬੀ ਮਾਂ ਬੋਲੀ ਦਾ ਕੋਈ ਮਲੀਆ ਮੇਟ ਨਹੀਂ ਕਰ ਸਕਦਾ
ਜੀ।
ਇਸੇ ਕਰਕੇ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਦੇ ਨਾਲ ਇਸ਼ਕ ਕਰਨਾ ਚਾਹੀਦਾ, ਸਾਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਪਿਆਰ ਕਰਨਾ ਚਾਹੀਦਾ
ਜੀ।
ਮੈਂ ਕੱਲ ਇੱਕ ਫੇਸਬੁੱਕ ਦੇ ਉੱਤੇ ਇੱਕ ਸ਼ਾਇਰ ਦੀਆਂ ਸਤਰਾਂ ਪੜ੍ਹ ਰਿਹਾ ਸਾ,
ਮੈਨੂੰ
ਬੜੀਆਂ ਚੰਗੀਆਂ ਲੱਗੀਆਂ। ਵੇਖੋ ਮੈਂ ਸਾਂਝੀਆਂ ਕਰਨੀਆਂ ਚਾਹੁੰਦਾ
ਜੀ।
ਮਾਂ ਬੋਲੀ ਪੰਜਾਬੀ ਦੇ ਸਿਰ ਜੋ ਸੂਹੀ ਫਲਤਾਰੀ ਏ, ਆ ਕਵਿਤਾ ਦੀ ਦੂਜੀ ਕਵੀਆਂ ਟਾਵਾਂ ਨਾਲ ਸ਼ਿੰਗਾਰੀ ਏ।
ਵਾਹ।
ਪਹਿਲੀ ਬੂਟੀ ਸ਼ੇਖ ਫਰੀਦ ਨੇ ਆਪਣੇ ਹੱਥੀ ਪਾਈ ਸੀ, ਅਧਿਆਤਮਕ ਦੀ ਜੋਤ ਜਗਾ ਕੇ ਕਰ ਦਿੱਤੀ ਰਸਨਾਈ ਸੀ। ਅੰਤਾਰ ਬਣਾ ਕੇ ਨਾਨਕ ਵੱਖਰਾ ਪੰਥ ਚਲਾ ਦਿੱਤਾ, ਫੁਲਤਾਰੀ ਦਾ ਕੋਨਾ ਕੋਨਾ ਬਾਣੀ ਨਾਲ ਸਜਾ ਦਿੱਤਾ।
ਕਿਆ ਬਾਤ।
ਕਾਦਰ ਯਾਰ ਸਮੋਧਰ ਹੋਇਆ ਵਾਰ ਸਾਹ ਜੇ ਤਸੀਰ ਲਿਖੀ, ਅਹਿਮਦ ਗੁੱਜਰ ਫਜਲ ਸਾਹ ਨੇ ਇਸਤੇ ਦੀਤਾ ਵੀਰ ਲਿਖੀ।
ਬਹੁਤ ਖੂਬ।
ਖੰਜਰ ਨੇਜੇ ਤੀਰ ਵਿਖਾਵੇ ਸ਼ਾਹ ਮੁਹੰਮਦ ਦਾ ਜੰਗਨਾਮਾ, ਜੀਣਾ ਗੈਰਤ ਨਾਲ ਸਿਖਾਵੇ ਸ਼ਾਹ ਮੁਹੰਮਦ ਦਾ ਜੰਗਨਾਮਾ। ਭਾਈ ਵੀਰ ਸਿਉ ਨੇ ਭਰਿਆ ਤੋਪਾ ਮਟਕ ਹੁਲਾਰੇ ਦਾ
ਜੀ,
ਅਵਤਾ ਛੰਦਾ ਵਿਚ ਸਜਾਈ ਪੂਰੀ ਰੱਖੀ ਮਰਯਾਦਾ। ਦੇਸ਼ ਪਿਆਰ ਦੇ ਪੂਰਨ ਸਿੰਘ ਨੇ ਸੋਹਣੇ ਫੁੱਲ ਦਿੱਤੇ ਮਹਿਤਾ, ਫੁਲਕਾਰੀ ਦਾ
ਜੀ
ਮੈਂ ਜ਼ਿਕਰ ਕਰ ਰਿਹਾ ਸੀ ਕਿ ਅੰਮ੍ਰਿਤਾ ਪ੍ਰੀਤਮ ਨੇ ਹੱਥੀ ਰੰਗਲੇ ਫੁੱਲ ਬਣਾਏ ਨੇ, ਆਤਰ ਨੇ ਵੀ ਪਾਰਤ ਆਪਣੀ ਫੁੱਲ ਦੂਣੇ ਚਮਕਾਏ ਨੇ
ਜੀ।
ਹੋਰ ਬਹੁਤ ਜਿਨ੍ਹਾਂ ਨੇ ਜਿਨ੍ਹਾਂ ਬਾਰੇ ਲਿਖਿਆ ਬਹੁਤ ਜ਼ਰੂਰੀ ਏ, ਆਦਮ ਕਲਮ ਨੇ ਰੋਕ ਰਿਹਾ ਏ ਉਸਦੀ ਵੀ ਮਜ਼ਬੂਰੀ ਏ
ਜੀ। ਜੀ
ਸੱਚਮੁੱਚ ਜਿਨ੍ਹਾਂ ਨੇ ਵੀ ਮਾਂ ਬੋਲੀ ਦੀ ਫੁਲਕਾਰੀ ਸਿੰਗਾਰੀ ਏ, ਸਭ ਨੂੰ ਖਾਦਮ ਸਿਜਦਾ ਕਰਦਾ ਕਰਦਾ ਵਾਰੰਵਾਰ ਜੀ। ਸੋ ਸਾਡੀ ਪੰਜਾਬੀ ਮਾਂ ਬੋਲੀ ਬਹੁਤ ਸੁੰਦਰ ਸ਼ਬਦਾਂ ਨੂੰ ਪਰੋ ਕੇ ਉਹਨੇ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕੀਤਾ ਹੈ। ਮੈਂ ਪਾਲੀ ਖਾਦਮ ਜੀ ਦੀ ਕਲਮ ਨੂੰ ਸਜਦਾ ਕਰਦਾ, ਸਲਾਮ ਕਰਦਾ, ਸਲੂਟ ਕਰਦਾ
ਜੀ। ਸੋ ਬਹੁਤ ਖੂਬਸੂਰਤ ਲਫਜ਼ਾਂ ਦੇ ਵਿੱਚ ਤੁਸੀਂ ਪੰਜਾਬੀ ਨੂੰ ਸਤਿਕਾਰਿਤ ਤੌਰ ਦੇ ਉੱਤੇ ਅੱਜ ਨਿਵਾਜਿਆ, ਔਰ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ, ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ ਸਾਡੀਆਂ ਆਪਣੀ ਮਾਂ ਬੋਲੀ ਦੇ ਪ੍ਰਤੀ ਜਿਹੜੀਆਂ ਸਾਨੂੰ ਨਿਭਾਉਣੀਆਂ ਵੀ ਚਾਹੀਦੀਆਂ ਨੇ। ਔਰ ਸਿਰਫ ਮੈਨੂੰ ਲੱਗਦਾ ਹੁੰਦਾ ਕਿ ਦਿਹਾੜੇ ਮਨਾਉਣ ਤੱਕ ਸੀਮਤ ਨਹੀਂ ਰੱਖਣੇ ਚਾਹੀਦੇ, ਇਨ੍ਹਾਂ ਦਿਹਾੜਿਆਂ ਨੂੰ ਮਨਾਉਣਾ ਜਿਹੜਾ ਆ ਉਹ ਤਾਂ ਹੀ ਸਾਰਥਕ ਹੋ ਸਕਦਾ ਜੇ ਅਸੀਂ ਵਾਕਈ ਪੰਜਾਬੀ ਦੇ ਲਈ, ਪੰਜਾਬੀ ਦੇ ਪ੍ਰਸਾਰ ਦੇ ਲਈ, ਉਸਦੀ ਪ੍ਰਫੁੱਲਤਾ ਦੇ ਲਈ, ਉਸ ਦੇ ਪ੍ਰਸਾਰ ਦੇ ਲਈ ਯਤਨ ਜਿਹੜੇ ਆ ਉਹ ਆਪਾਂ ਜਾਰੀ ਰੱਖਦੇ ਹਾਂ। ਸੋ ਬਹੁਤ ਹੀ ਖੂਬਸੂਰਤੀ ਦੇ ਨਾਲ ਤੁਸੀਂ ਇਸ ਗੱਲਬਾਤ ਦੇ ਵਿੱਚ ਸਾਡੇ ਨਾਲ ਯੋਗਦਾਨ ਦਿੱਤਾ। ਪਰ ਇਹਦੇ ਨਾਲ ਹੀ ਇੱਕ ਹੋਰ ਗੱਲਬਾਤ ਜਿਹੜੀ ਅੱਜ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਜ਼ਰੂਰੀ ਕਰਨੀ ਬਣਦੀ ਹੈ ਉਹ ਹੈ ਸਾਕਾ ਨਨਕਾਣਾ ਸਾਹਿਬ। ਸੋ ਉਹਦੀ ਜਿਹੜੀ ਸ਼ਤਾਬਦੀ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਮਨਾਈ ਜਾ ਰਹੀ ਹੈ। ਬਹੁਤ ਸਾਰੇ ਸਮਾਗਮ ਜਿਹੜੇ ਆ ਪਿਛਲੇ ਦਿਨੀ ਪੰਜਾਬ ਦੇ ਵਿੱਚ ਵੀ ਕੀਤੇ ਗਏ ਆ ਔਰ ਵਿਦੇਸ਼ਾਂ ਦੇ ਵਿੱਚ ਵੀ ਸਮਾਗਮ ਜਿਹੜੇ ਆ ਉਹ ਉਲੀਕੇ ਗਏ ਆ। ਸੋ ਸਾਕਾ ਨਨਕਾਣਾ ਸਾਹਿਬ ਦੇ ਉੱਤੇ ਵੀ ਗੱਲਬਾਤ ਜਿਹੜੀ ਉਹ ਜ਼ਰੂਰ ਕਰੀਏ ਜੀ।
ਜੀ, ਸਾਕਾ ਨਨਕਾਣਾ ਸਾਹਿਬ ਦਾ ਇਹ 20ਵੀਂ ਸਦੀ ਦੇ ਤੀਜੇ ਦਹਾਕੇ ਦੇ ਆਰੰਭ ਦਾ ਸਾਕਾ ਹੈ
ਜੀ।
ਇਹ ਸਾਕਾ ਨਰੋਲ ਪਵਿੱਤਰ ਗੁਰਧਾਮ ਜਨਮ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਨੂੰ ਪਰਮੀ ਤੇ ਦੁਰਾਚਾਰੀ ਮਹੰਤ ਨਰੈਣ ਦਾਸ ਤੋਂ ਇੱਕ ਦਾ ਪ੍ਰਬੰਧ ਪੰਥਕ ਹਿੱਤਾਂ ਵਿੱਚ ਲੈਣ ਵਾਸਤੇ ਹੋਇਆ
ਜੀ।
ਦਰਅਸਲ ਗੁਰਦੁਆਰਿਆਂ ਵਿੱਚ ਮਨੁੱਖ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ
ਜੀ।
ਵੀਰ ਰਸੀ ਵਾਰਾਂ ਸੁਣ ਕੇ ਉਹਦੇ ਵਿੱਚ ਧਰਮ ਚਾਅ ਪੈਦਾ ਹੁੰਦਾ, ਧਰਮ ਲਈ ਜੂਝ ਮਰਨ ਦਾ ਚਾਅ ਪੈਦਾ ਹੁੰਦਾ। ਹਕੀਕਤ ਇਹ ਹੈ, ਸੱਚਾਈ ਇਹ ਹੈ ਕਿ ਕੋਈ ਵੀ ਮਨੁੱਖ ਗੁਰਦੁਆਰੇ ਨਾਲੋਂ ਟੁੱਟ ਕੇ ਜਿਉਂਦਾ ਨਹੀਂ ਰਹਿ ਸਕਦਾ। ਪਰ ਜਦੋਂ ਆਤਮਿਕ ਸ਼ਾਂਤੀ ਦੇ ਸੋਮਿਆਂ ਵਿੱਚੋਂ ਈਰਖਾ ਤੇ ਹਵਸ ਦੀ ਜਵਾਲਾ ਭੜਕਣ ਲੱਗ ਪਵੇ ਤਾਂ ਕੋਈ ਵੀ ਹਿਰਦਾ ਇਹਨੂੰ ਬਰਦਾਸ਼ਤ ਨਹੀਂ ਕਰ ਸਕਦਾ
ਜੀ।
ਇਹ ਜਿਹੜਾ ਸਾਕਾ ਹੋਇਆ ਕਿ ਗੁਰਦੁਆਰਿਆਂ ਦੀ ਪਵਿੱਤਰਤਾ ਲਈ ਮਰ ਮਿਟਣ ਵਾਲੇ ਸਿੱਖ ਯੋਧਿਆਂ ਦੀ ਬਹਾਦਰੀ ਦਾ ਸਾਕਾ ਹੈ। ਅੱਜ 100 ਸਾਲ ਹੋ ਗਏ ਨੇ, ਉਹਨਾਂ ਸ਼ਹੀਦਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਪਰ ਅਸੀਂ ਰੋਜ਼ ਅਰਦਾਸ ਵਿੱਚ ਵੀ ਕਰਦੇ ਹਾਂ ਇਹਨਾਂ ਸਿੰਘਾਂ ਨੇ ਗੁਰਦੁਆਰਿਆਂ ਤੇ ਕੁਰਬਾਨੀਆਂ ਦਿੱਤੀਆਂ। ਦੇਖੋ ਇਹਦਾ ਜੀ ਆਪਾਂ ਪਿਛੋਕੜ ਵੇਖੀਏ, ਇਤਿਹਾਸਕਾਰ ਲਿਖਦੇ ਨੇ ਕਿ 12 ਅਗਸਤ 1920 ਈਸਵੀ ਨੂੰ ਰਵਿਦਾਸੀ ਸਿੰਘਾਂ ਦਾ ਇੱਕ ਜਥਾ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿੱਚ ਕੜਾਹ ਪ੍ਰਸਾਦ ਦੀ ਦੇਗ ਲੈ ਕੇ ਆਉਂਦਾ ਹੈ
ਜੀ।
ਮੈਂ ਸਰੋਤਿਆਂ ਨੂੰ ਦੱਸਣਾ ਚਾਹਾਂ ਕਿ ਉਹਨਾਂ ਸਮਿਆਂ ਦੇ ਵਿੱਚ ਭਾਵੇਂ ਅਸੀਂ ਕਿਤਨੀ ਵੀ ਗੁਰਬਾਣੀ ਦੇ ਨੇੜੇ ਹੋ ਗਏ ਹੋਈਏ
ਜੀ,
ਪਰ ਮਾਫ ਕਰਿਆ ਜੀ ਸਾਡੇ ਅੰਦਰ ਵਿੱਚੋਂ ਜਿਹੜੀ ਜਾਤ ਪਾਤ ਦੀ ਈਰਖਾ ਇਹ ਅਜੇ ਤੱਕ ਨਹੀਂ ਜਾ ਰਹੀ।
ਬਿਲਕੁਲ,
ਉਹਨਾਂ ਦਿਨਾਂ ਦੇ ਵਿੱਚ ਵੀ ਜਾਤ ਪਾਤ ਬਹੁਤ ਜ਼ੋਰਾਂ ਤੇ ਸੀ ਪਰ ਜਿਹੜੀ ਦਲਿਤ ਜਾਤੀ ਦੇ ਲੋਕ ਸੀ ਉਹ 9 ਵਜੇ ਤੋਂ ਪਹਿਲਾਂ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਵਾ ਸਕਦੇ ਸੀ
ਜੀ।
ਉਸ ਤੋਂ ਬਾਅਦ ਉਹਨਾਂ ਦੀ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਨਹੀਂ ਸੀ ਲਾ ਸਕਦੇ। ਫਿਰ ਕੋਈ ਪ੍ਰਬੰਧ ਹੀ ਐਸਾ ਬਣਾਇਆ ਗਿਆ ਸੀ ਪੁਜਾਰੀਆਂ ਵੱਲੋਂ। ਖੈਰ ਉਹ 12 ਅਗਸਤ 1920 ਨੂੰ ਰਵਿਦਾਸੀਆਂ ਸਿੰਘਾਂ ਦਾ ਜਥਾ 9 ਵਜੇ ਤੋਂ ਬਾਅਦ ਦਰਬਾਰ ਸਾਹਿਬ ਆਉਂਦਾ ਹੈ। ਉਹਨਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਭੇਂਟ ਕਰਨ ਲਈ ਕਿਹਾ, ਭੋਗ ਲਾਉਣ ਲਈ ਕਿਹਾ, ਲੇਕਿਨ ਉੱਥੋਂ ਦੇ ਪੁਜਾਰੀਆਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਾਉਣ ਤੋਂ ਇਨਕਾਰ ਕਰ ਦਿੱਤਾ। ਕੋਲ ਖੜੇ ਹੋਏ ਸੀ ਖਾਲਸਾ ਕਾਲਜ ਦੇ ਵਿਦਿਆਰਥੀ ਕਰਤਾਰ ਸਿੰਘ ਟੱਬਰ। ਉਹਨਾਂ ਨੇ ਕਿਹਾ ਵੀ ਇਹ ਪੁਜਾਰੀਆਂ ਦੀ ਜਗੀਰ ਨਹੀਂ, ਅਰਦਾਸ ਕੋਈ ਵੀ ਅੰਮ੍ਰਿਤਧਾਰੀ ਸਿੰਘ ਕਰ ਸਕਦਾ।
ਬਿਲਕੁਲ,
ਇੱਕ ਸਿੰਘ ਨੇ ਅਰਦਾਸ ਕੀਤੀ ਤੇ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਾ ਦਿੱਤਾ
ਜੀ।
ਇਹੀ ਬਾਅਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵੀ ਹੋਇਆ। ਅਕਾਲ ਤਖ਼ਤ ਦੇ ਪੁਜਾਰੀ ਤੇ ਸਿੰਘਾਂ ਦਾ ਰੋਹ ਵੇਖ ਕੇ ਇੱਥੋਂ ਹਰਨ ਹੋ ਗਏ। ਉੱਥੇ ਜੁੜੇ ਹੋਏ ਪੰਥਕ ਇਕੱਠ ਨੇ ਤੇਜਾ ਸਿੰਘ ਪੁੱਤਰ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾ ਦਿੱਤਾ। ਸ੍ਰੀ ਅਕਾਲ ਤਖ਼ਤ ਤੇ 15 ਨਵੰਬਰ 1920 ਨੂੰ ਪੰਜਾਬ ਦੇ ਅੰਮ੍ਰਿਤਧਾਰੀ ਸਿੰਘਾਂ ਦੀ ਇੱਕ ਮੀਟਿੰਗ ਹੁੰਦੀ ਹੈ। ਉੱਥੇ ਫਿਰ 175 ਮੈਂਬਰੀ ਕਮੇਟੀ ਬਣਾਈ ਗਈ ਜਿਹਦਾ ਨਾਂ ਰੱਖਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਉਹਦੇ ਪਹਿਲੇ ਜਿਹੜੇ ਪ੍ਰਧਾਨ ਨਿਯੁਕਤ ਕੀਤੇ ਗਏ ਸੀ ਉਹ ਸੀ ਸੁੰਦਰ ਸਿੰਘ ਮਜੀਠੀਆ
ਜੀ,
ਤੇ ਮੀਤ ਪ੍ਰਧਾਨ ਹਰਬੰਸ ਸਿੰਘ ਅਟਾਰੀ, ਪ੍ਰਿੰਸੀਪਲ ਯੋਧ ਸਿੰਘ ਨੂੰ ਇਹਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸੀ
ਜੀ। ਜੀ,
24 ਜਨਵਰੀ 1921 ਈਸਵੀ ਨੇ ਇੱਕ ਖਾੜਕੂ ਜਥੇਬੰਦੀ ਉਭਰ ਕੇ ਸਾਹਮਣੇ ਆਈ ਜਿਹਦਾ ਨਾਂ ਰੱਖਿਆ ਗਿਆ ਸ਼੍ਰੋਮਣੀ ਅਕਾਲੀ ਦਲ
ਜੀ।
ਹੁਣ ਆਪਣੇ ਪੰਜਾਬ ਵਿਚ ਜਿੰਨੇ ਅਕਾਲੀ ਦਲ ਬਣ ਚੁੱਕੇ ਨੇ, ਦੁੱਖ ਹੁੰਦਾ ਹੈ, ਕੋਈ ਬਾਦਲ ਦਲ ਹੈ, ਕੋਈ ਮਾਨ ਦਲ ਹੈ, ਕੋਈ ਤੌੜਾ ਦਲ ਹੈ, ਕੋਈ ਬ੍ਰਹਮਪੁਰਾ ਦਲ ਹੈ, ਕੋਈ ਢੀਂਡਸਾ ਦਲ ਹੈ
ਜੀ।
ਜਾਣੀ ਕਿ ਹੁਣ ਉਹ ਸ਼੍ਰੋਮਣੀ ਕਮੇਟੀ ਦੇ ਵਿੱਚ ਉਹ ਮਰ ਮਿਟਣ ਵਾਲੀਆਂ ਗੱਲਾਂ ਨਹੀਂ ਰਹਿ ਗਈ
ਜੀ।
ਖੈਰ ਇੱਕ ਵੱਖਰਾ ਵਿਸ਼ਾ, ਇਸ ਵਿਸ਼ੇ ਵੱਲ ਨਾ ਜਾਇਆ ਜਾਵੇ। ਸੋ ਉਹਨਾਂ ਨੇ ਇੱਕ ਖਾੜਕੂ ਜਥੇਬੰਦੀ ਬਣਾਈ, ਉਹਦਾ ਨਾਂ ਰੱਖਿਆ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ
ਜੀ।
ਇਸ ਜਥੇਬੰਦੀ ਨੇ ਕਰਤਾਰ ਸਿੰਘ ਟੱਬਰ ਦੀ ਜਥੇਦਾਰੀ ਹੇਠ ਜਿਹੜੇ ਇਤਿਹਾਸਕ ਗੁਰਦੁਆਰੇ ਸੀ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਲੈ ਆਂਦਾ। 26 ਜਨਵਰੀ 1921 ਨੂੰ ਤਰਨ ਤਾਰਨ ਸਾਹਿਬ ਵਿੱਚ 40 ਸਿੰਘਾਂ ਦਾ ਜਥਾ ਤਰਨ ਤਾਰਨ ਗੁਰਦੁਆਰਾ ਸਾਹਿਬ ਆਉਂਦਾ, ਉੱਥੇ ਪੁਜਾਰੀਆਂ ਦੇ ਨਾਲ ਉਹਨਾਂ ਦੀ ਟਕਰਾਅ ਹੋ ਜਾਂਦਾ, ਉੱਥੇ ਤਕਰੀਬਨ ਕਾਫੀ ਸਿੰਘ ਜ਼ਖਮੀ ਹੋ ਜਾਂਦੇ ਆ ਔਰ ਕੁਝ ਸਿੰਘ ਸ਼ਹੀਦ ਹੋ ਜਾਂਦੇ ਆ। ਤੇ ਉਹ ਸ਼ਹੀਦਾਂ ਦੀ ਜਿਹੜੀ ਕੁਰਬਾਨੀ ਹੈ ਉਹ ਅਜਾਈ ਨਹੀਂ ਸੀ ਜਾ ਸਕਦੀ। ਉਸ ਵੇਲੇ ਗੁਰਦੁਆਰਾ ਨਨਕਾਣਾ ਸਾਹਿਬ ਦਾ ਜਿਹੜਾ ਪ੍ਰਬੰਧ ਸੀ ਉਹ ਮਹੰਤ ਨਰੈਣ ਦਾਸ ਦੇ ਹੱਥਾਂ ਵਿੱਚ ਸੀ। ਮਹੰਤ ਨਰੈਣ ਦਾਸ ਇੱਕ ਨੰਬਰ ਦਾ ਸ਼ਰਾਬੀ ਕਬਾਬੀ ਅਯਾਸ਼ ਆਦਮੀ ਸੀ। ਇਤਿਹਾਸਕਾਰਾਂ ਨੇ ਲਿਖਿਆ ਹੈ ਇੱਕ ਦਿਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 11ਵੀਂ ਅੰਸ਼ ਵੰਸ਼ ਬਾਬਾ ਸਾਹਿਬ ਸਿੰਘ ਬੇਦੀ ਜੀ ਨੂੰ ਨਾਲ ਲੈ ਕੇ ਨਨਕਾਣਾ ਸਾਹਿਬ ਦੇ ਗੁਰਦੁਆਰੇ ਦੇ ਦਰਸ਼ਨਾਂ ਨੂੰ ਆਏ। ਉੱਥੇ ਪ੍ਰਬੰਧ ਚੰਗਾ ਨਾ ਵੇਖ ਕੇ ਸ਼ੇਰੇ ਪੰਜਾਬ ਦੇ ਮਨ ਨੂੰ ਬੜੀ ਠੇਸ ਪੁੱਜੀ ਤੇ ਉਹਨੇ ਬਾਬਾ ਸਾਹਿਬ ਸਿੰਘ ਬੇਦੀ ਜੀ ਨੂੰ ਕਿਹਾ ਕਿ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਅਸਤ ਹੋਣ ਤੱਕ ਤੁਹਾਡਾ ਘੋੜਾ ਜਿੰਨੀ ਜਗ੍ਹਾ ਵੱਲ ਲਵੇ ਉਹ ਗੁਰਦੁਆਰਾ ਨਨਕਾਣਾ ਸਾਹਿਬ ਦੇ ਨਾਂ ਲਾ ਦਿੱਤੀ ਜਾਏਗੀ। ਇਤਿਹਾਸਕਾਰਾਂ ਨੇ ਲਿਖਿਆ ਵੀ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਅਸਤ ਹੋਣ ਤੱਕ 18,000 acres ਜ਼ਮੀਨ ਜਿਹੜੀ ਸੀ ਉਹ ਘੋੜੇ ਨੇ ਵਲੀ, ਸ਼ੇਰੇ ਪੰਜਾਬ ਨੇ ਉਹ ਨਨਕਾਣਾ ਸਾਹਿਬ ਗੁਰਦੁਆਰੇ ਦੇ ਨਾਮ ਲਾ ਤੀ। ਗੁਰਦੁਆਰੇ ਨੂੰ ਲੱਖਾਂ ਦੀ ਆਮਦਨ ਹੋਣ ਲੱਗ ਪਈ ਤੇ ਮਹੰਤ ਨਰੈਣ ਦਾਸ ਜਿਹੜਾ ਸੀ ਇਹ ਅਯਾਸ਼ੀ ਕਬਾਬੀ ਅਯਾਸ਼ ਆਦਮੀ ਬਣ ਗਿਆ, ਪੈਸੇ ਨੇ ਉਹਦਾ ਦਿਮਾਗ ਖਰਾਬ ਕਰ ਦਿੱਤਾ। ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਵੀ ਇੱਕ ਵਾਰੀ ਲਾਲਪੁਰ ਤੋਂ ਕੁਝ ਬੀਬੀਆਂ ਗੁਰਦੁਆਰੇ ਦਰਸ਼ਨਾਂ ਨੂੰ ਆਈਆਂ ਤੇ ਮਹੰਤ ਨਰੈਣ ਦਾਸ ਦੇ ਕਾਠੜੇ ਨੇ ਉਹਨਾਂ ਦੀਆਂ ਇੱਜ਼ਤਾਂ ਲੁੱਟ ਲਈਆਂ। ਫਿਰ ਇੱਕ ਸਿੰਧੀ ਜੱਜ ਆਪਣੀ ਪਰਿਵਾਰ ਦੇ ਨਾਲ ਦਰਸ਼ਨਾਂ ਨੂੰ ਆਇਆ, ਉਹਦੀ 13 ਸਾਲ ਦੀ ਲੜਕੀ ਦੀ ਇੱਜ਼ਤ ਲੁੱਟ ਲਈ ਗਈ। ਜਦੋਂ ਸਿੰਘਾਂ ਨੂੰ ਪਤਾ ਲੱਗਾ ਸਿੰਘ ਰੋਹ ਵਿੱਚ ਆ ਗਏ, ਉਹਨਾਂ ਨੇ ਮਹੰਤ ਨਰੈਣ ਦਾਸ ਨੂੰ ਕਿਹਾ ਕਿ ਭਾਈ ਤੂੰ ਆਪਣੀਆਂ ਆਦਤਾਂ ਸੁਧਾਰ। ਪਰ ਜਿਹੜਾ ਮਹੰਤ ਨਰੈਣ ਦਾਸ ਦਾ ਸੀ ਇੱਕ ਪਾਸੇ ਤੇ ਸਿੰਘਾਂ ਦੇ ਨਾਲ ਸੁਲਾ ਸੁਆਈ ਦੀਆਂ ਗੱਲਾਂ ਵੀ ਕਰ ਰਿਹਾ ਸੀ ਤੇ ਦੂਜੇ ਪਾਸੇ ਸਿੰਘਾਂ ਨੂੰ ਮਾਰਨ ਤੇ ਤੁਲਿਆ ਹੋਇਆ ਸੀਗਾ। ਇਤਿਹਾਸਕਾਰ ਇਸ ਗੱਲ ਤੇ ਲਿਖਦੇ ਆ ਵੀ ਇੱਕ ਵਾਰ ਉਹਨੇ ਸਾਰਾ ਪ੍ਰਬੰਧ ਕਰ ਲਿਆ, ਉਹਨੇ ਆਪਣੇ ਬਦਮਾਸ਼ਾਂ ਦੇ ਨਾਲ ਗੰਢ ਧੁੱਪ ਕਰ ਲਈ। ਉਹਨੇ ਕਿਹਾ ਵੀ ਜਿਹੜਾ ਵੀ ਅੰਮ੍ਰਿਤਧਾਰੀ ਸਿੰਘ ਗੁਰਦੁਆਰੇ ਵਿੱਚ ਆਵੇ ਉਹ ਬਚ ਕੇ ਨਹੀਂ ਜਾਣਾ ਚਾਹੀਦਾ। ਕੁਦਰਤੀ ਲਕਸ਼ਮਣ ਸਿੰਘ ਧਾਰੋਵਾਲ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਲਕਸ਼ਮਣ ਸਿੰਘ ਧਾਰੋਵਾਲ ਜੀ ਦਰਸ਼ਨਾਂ ਨੂੰ ਚਲੇ ਗਏ। ਕੁਦਰਤੀ ਉਸ ਦਿਨ ਲਾਹੌਰ ਦਾ ਮਿਸਟਰ ਸਿੰਘ ਜਿਹੜਾ ਸੀਗਾ ਕਮਿਸ਼ਨਰ ਉੱਥੇ ਨਨਕਾਣਾ ਸਾਹਿਬ ਆਇਆ ਹੋਇਆ ਸੀ ਤੇ ਲਕਸ਼ਮਣ ਸਿੰਘ ਧਾਰੋਵਾਲ ਜੀ ਇਸ ਕਰਕੇ ਉੱਥੋਂ ਬਚ ਕੇ ਆ ਗਏ। ਲੇਕਿਨ ਬਾਅਦ ਵਿੱਚ ਮਹੰਤ ਨਰੈਣ ਦਾਸ ਨੇ ਪੂਰਾ ਪ੍ਰਬੰਧ ਕਰ ਲਿਆ ਜੀ ਹੁਣ ਇਹਨਾਂ ਸਿੰਘਾਂ ਦਾ ਖਤਮ ਕਰਨਾ, ਇਹਨਾਂ ਸਿੰਘਾਂ ਦਾ ਮਲੀਆ ਮੇਟ ਕਰਨਾ। ਮਹੰਤ ਨਰੈਣ ਦਾਸ ਨੇ ਫਿਰ ਇੱਧਰ ਸਿੰਘਾਂ ਨੇ ਵੀ ਫੈਸਲਾ ਕੀਤਾ ਕਿ ਇੱਧਰ ਲਾਹੌਰ ਵਿੱਚ ਸਨਾਤਨ ਸਿੱਖ ਕਾਨਫਰੰਸ ਹੋਣ ਜਾ ਰਹੀ ਹੈ ਤੇ ਮਹੰਤ ਨਰੈਣ ਦਾਸ ਨੇ ਉੱਥੇ ਭਾਗ ਲੈਣ ਆਉਣਾ ਹੈ ਤੇ ਆਪਾਂ ਉੱਥੇ ਜਾ ਕੇ ਨਨਕਾਣਾ ਸਾਹਿਬ ਕਬਜ਼ਾ ਕਰ ਲਈਏ। ਭਾਈ ਲਕਸ਼ਮਣ ਸਿੰਘ ਧਾਰੋਵਾਲ, ਕਰਤਾਰ ਸਿੰਘ ਟੱਬਰ, ਤੀਜਾ ਸਿੰਘ ਪੁੱਤਰ, ਬੂਟਾ ਸਿੰਘ, ਊਧਮ ਸਿੰਘ ਇਹਨਾਂ ਸਾਰਿਆਂ ਨੇ ਬੈਠ ਕੇ ਮੀਟਿੰਗ ਕਰ ਲਈ ਕਿ ਆਪਾਂ ਗੁਰਦੁਆਰਾ ਨਨਕਾਣਾ ਸਾਹਿਬ ਜਾ ਕੇ ਆਪਾਂ ਕਬਜ਼ਾ ਕਰ ਲਈਏ। ਇਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਤਾ ਨਾ ਲੱਗੇ ਤੇ ਕੁਦਰਤੀ ਤੇਜਾ ਸਿੰਘ ਸਮੁੰਦਰੀ ਤੇ ਮਾਸਟਰ ਤਾਰਾ ਸਿੰਘ ਜੀ ਇਹ ਕਿਤੇ ਸਿਆਲਕੋਟ ਗਏ ਹੋਏ ਸੀ, ਇਹਨਾਂ ਨੂੰ ਖਬਰ ਦਾ ਪਤਾ ਲੱਗ ਗਿਆ ਤੇ ਕਰਤਾਰ ਸਿੰਘ ਟੱਬਰ ਦੇ ਕੋਲ ਆ ਗਏ। ਕਰਤਾਰ ਸਿੰਘ ਟੱਬਰ ਨੂੰ ਕਹਿੰਦੇ ਵੀ ਤੂੰ ਆਪਣਾ ਜਥਾ ਲਿਜਾਣ ਤੋਂ ਰੋਕ ਲੈ ਤੇ ਉਧਰ ਫੈਸਲਾ ਐਕਚੁਅਲੀ ਇਹ ਹੋਇਆ ਸੀ ਲਕਸ਼ਮਣ ਸਿੰਘ ਧਾਰੋਵਾਲ ਨੇ ਕਿਹਾ ਵੀ ਕਰਤਾਰ ਸਿੰਘ ਟੱਬਰ ਆਪਣਾ ਜਥਾ ਲੈ ਕੇ ਆਵੇ, ਮੈਂ ਇਧਰੋਂ ਆਪਣਾ ਜਥਾ ਲੈ ਕੇ ਆਵਾਂਗਾ, ਆਪਾਂ ਸੰਭਾਲ ਦੇ ਉੱਥੇ ਮਿਲਾਂਗੇ ਜਾ ਕੇ। ਲੇਕਿਨ ਕਰਤਾਰ ਸਿੰਘ ਟੱਬਰ ਕਹਿੰਦਾ ਵੀ ਜੇ ਵਾਅਦੇ ਮੁਤਾਬਕ ਧਾਰੋਵਾਲ ਦਾ ਜਥਾ ਉੱਥੇ ਪਹੁੰਚ ਗਿਆ ਫੇਰ ਸਰਦਾਰ ਦਲੀਪ ਸਿੰਘ ਕਹਿੰਦਾ ਵੀ ਉਹਦੀ ਰੋਕਣ ਦੀ ਜ਼ਿੰਮੇਵਾਰੀ ਮੈਂ ਲੈਣਾ। ਇੱਧਰ ਕਰਤਾਰ ਸਿੰਘ ਟੱਬਰ ਦੇ ਜਥੇ ਨੂੰ ਰੋਕ ਦਿੱਤਾ ਗਿਆ, ਉੱਧਰ ਲਕਸ਼ਮਣ ਸਿੰਘ ਕਹਿਰ ਸਿੰਘ ਜੀ ਇਹਨਾਂ ਨੇ ਅਰਦਾਸਾ ਕੀਤਾ, ਕਹਿਣ ਲੱਗੇ ਵੀ ਹੇ ਗੁਰੂ ਨਾਨਕ ਪਾਤਸ਼ਾਹ, ਤੇਰੇ ਦਰਬਾਰ ਵਿੱਚ ਜੋ ਕੁਰੀਤੀਆਂ ਹੋ ਰਹੀਆਂ ਨੇ ਇਸ ਵਕਤ, ਸਾਨੂੰ ਆਪਣੇ ਖੂਨ ਦੇ ਨਾਲ ਧੋਣ ਦਾ ਬਲ ਬਖਸ਼ਿਸ਼ ਕਰੀ।
ਜੀ
ਸਿੰਘ ਅਰਦਾਸ ਕਰਕੇ ਤੁਰਨ ਲੱਗੇ ਤਾਂ ਸਰਦਾਰ ਪਹਿਲ ਸਿੰਘ ਲਕਸ਼ਮਣ ਸਿੰਘ ਧਾਰੋਵਾਲ ਦੀ ਸਿੰਘਣੀ ਦਾ ਨਾਂ ਸੀ ਬੀਬੀ ਇੰਦਰ ਕੌਰ, ਉਹਨੂੰ ਕੋਲ ਬੁਲਾ ਕੇ ਉਹਨੂੰ 11 ਰੁਪਏ ਦਿੱਤੇ। ਕਹਿਣ ਲੱਗੇ ਭੈਣ ਜੀ ਸਾਡਾ ਪਤਾ ਨੀ, ਜੇ ਅਸੀਂ ਸ਼ਹੀਦ ਹੋ ਗਏ ਸਾਡੇ ਪਿੱਛੋਂ ਤੁਸੀਂ ਖੰਡ ਪਾਠ ਸਾਹਿਬ ਦਾ ਭੋਗ ਜਰੂਰ ਪਵਾ ਦਿਆ
ਜੀ। ਜੀ
ਤੇ ਸਿੰਘ ਅਰਦਾਸ ਕਰਕੇ ਤੁਰ ਗਏ ਨੇ
ਜੀ।
ਅੱਗੇ ਜਾਂਦਿਆਂ ਨੂੰ ਇੱਧਰ ਮਹੰਤ ਨਾਰਾਇਣ ਦਾਸ ਗੱਡੀ ਦੇ ਵਿੱਚ ਬਹਿ ਗਿਆ ਤੇ ਜਦੋਂ ਪਤਾ ਲੱਗਾ ਵੀ ਸਿੰਘ ਤੇ ਧਾਰੋਵਾਲ ਤੋਂ ਰਵਾਨਾ ਹੋ ਚੁੱਕੇ ਨੇ, ਨਨਕਾਣਾ ਸਾਹਿਬ ਦਾ ਕਬਜ਼ਾ ਲੈਣ ਵਾਸਤੇ ਆ ਰਹੇ ਨੇ, ਇੱਕ ਕਹਿੰਦੇ ਨੇ ਦਲਿਤ ਲੜਕੀ ਨੇ ਜਾ ਕੇ ਮਹੰਤ ਨਾਰਾਇਣ ਦਾਸ ਨੂੰ ਦੱਸਿਆ
ਜੀ
ਸਿੰਘਾਂ ਦਾ ਜੱਥਾ ਤੇ ਇੱਥੇ ਤੱਕ ਪਹੁੰਚ ਚੁੱਕਾ
ਜੀ,
ਤੇ ਮਹੰਤ ਨਾਰਾਇਣ ਦਾਸ ਉਸੇ ਵੇਲੇ ਗੱਡੀ ਚ ਉਪਰਿਆ, ਉਹਨੇ ਬਦਮਾਸ਼ਾਂ ਨੂੰ ਗੁਰਦੁਆਰੇ ਸਾਰੇ ਪ੍ਰਬੰਧ ਉਹਨੇ ਪਹਿਲਾਂ ਹੀ ਕੀਤੇ ਹੋਏ ਸੀ। ਬਸ ਇਧਰੋਂ ਲਕਸ਼ਮਣ ਸਿੰਘ ਧਾਰੋਵਾਲ ਜੀ ਦਾ ਵੀ ਜਥਾ ਪਹੁੰਚ ਗਿਆ, ਹੋਰ ਜਥੇ ਵੀ ਪਹੁੰਚ ਗਏ। ਇਤਿਹਾਸਕਾਰਾਂ ਨੇ ਲਿਖਿਆ ਵੀ ਇੱਥੇ ਫਿਰ ਸ਼ਾਂਤਮਈ ਤਰੀਕੇ ਦੇ ਨਾਲ ਭਾਈ ਲਕਸ਼ਮਣ ਸਿੰਘ ਧਾਰੋਵਾਲ ਗੁਰਦੁਆਰੇ ਦੇ ਅੰਦਰ ਦਾਖਲ ਹੋਏ ਨੇ, ਮਹਾਰਾਜ ਜੀ ਤਾਬਿਆ ਤੇ ਜਾ ਕੇ ਬੈਠ ਗਏ ਨੇ, ਇਧਰ ਸਿੰਘ ਆਪਣੀ ਆਪਣੀ ਜਗ੍ਹਾ ਤੇ ਬੈਠ ਗਏ ਨੇ। ਪਾਤਸ਼ਾਹ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਤੇ ਜਿਹੜੇ ਸਿੰਘ ਬੈਠੇ ਸੀ, ਜਿਹੜੇ ਹੋਰ ਸਾਧੂ ਉਹਦੇ ਮਹੰਤ ਨਾਰਾਇਣ ਦਾਸ ਦੇ ਬੈਠੇ ਸੀ, ਉਹ ਹੌਲੀ ਹੌਲੀ ਕਿਸਨੇ ਬਾਹਰ ਹੋ ਗਏ। ਅਚਨ ਚੇਤ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਸਿੰਘਾਂ ਨੇ ਸ਼ਾਂਤਮਈ ਰਹਿੰਦਿਆਂ ਆਪਣੀਆਂ ਸ਼ਹਾਦਤਾਂ ਦੇ ਦਿੱਤੀਆਂ। ਜਿਹੜੇ ਸਿੰਘ ਬਾਹਰ ਦਰਵਾਜੇ ਅੱਗੇ ਪਹਿਰਾ ਦੇ ਰਹੇ ਸੀ ਉਹ ਵੀ ਸ਼ਹੀਦ ਹੋ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਨੂੰ ਵੀ ਗੋਲੀਆਂ ਲੱਗੀਆਂ, ਤਲਵਾਰ ਦੇ ਨਾਲ ਵੀ ਜ਼ਖਮ ਕੀਤੇ ਗਏ। ਸਿੰਘਾਂ ਦਾ ਬੜਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਤੇ ਇੱਕ ਜਰਗ ਤੋਂ ਇੱਕ ਛੋਟਾ ਜਿਹਾ ਲੜਕਾ ਆਇਆ ਸੀ, ਉਹਦਾ ਨਾਂ ਦਰਬਾਰਾ ਸਿੰਘ ਇਤਿਹਾਸ ਵਿੱਚ ਆਉਂਦਾ। ਕਹਿੰਦੇ ਨੇ ਉਹ ਜਦੋਂ ਗੋਲੀਆਂ ਚੱਲੀਆਂ ਤੇ ਉਹ ਇੱਕ ਬਾਰੀ ਦੇ ਵਿੱਚ ਲੁਕ ਗਿਆ ਤੇ ਇਹਦੇ ਬਦਮਾਸ਼ਾਂ ਨੇ ਚਾਤੜਿਆਂ ਨੇ ਉਸ ਬੱਚੇ ਨੂੰ ਬਾਰੀ ਵਿੱਚੋਂ ਕੱਢ ਕੇ ਅੱਗ ਦੇ ਵਿੱਚ ਜਿਉਂਦਿਆਂ ਸੁੱਟ ਦਿੱਤਾ। ਤੇ ਲਕਸ਼ਮਣ ਸਿੰਘ ਧਾਰੋਵਾਲ ਨੂੰ ਡੰਡ ਦੇ ਨਾਲ ਬੰਨ ਕੇ ਫਿਰ ਉਹਨੂੰ ਅੱਗ ਵਿੱਚ ਸਾੜ ਕੇ ਸ਼ਹੀਦ ਕੀਤਾ ਗਿਆ। ਦੇਖੋ ਇਹੋ ਜਿਹੀਆਂ ਕੁਰਬਾਨੀਆਂ। ਤੇ ਜਦੋਂ ਕਰਤਾਰ ਸਿੰਘ ਭੱਬਰ ਨੂੰ ਪਤਾ ਲੱਗਾ ਉਹ ਆਪਣਾ ਜਥਾ ਲੈ ਕੇ 90 ਸਿੰਘਾਂ ਦਾ ਜਥਾ ਲੈ ਕੇ ਉੱਥੇ ਪਹੁੰਚਿਆ। ਉਧਰੋਂ ਲਾਹੌਰ ਤੋਂ ਕਿਉਂਕਿ ਇਹਨਾਂ ਨੂੰ ਤਾਰਾਂ ਚਲੇ ਗਈਆਂ ਸੀ ਤੇ ਲਾਹੌਰ ਦਾ ਕਮਿਸ਼ਨਰ ਵੀ ਆ ਗਿਆ ਤੇ ਕਰਤਾਰ ਸਿੰਘ ਭੱਬਰ ਕਹਿੰਦੇ ਵੀ ਅਸੀਂ ਹੁਣੇ ਕਬਜ਼ਾ ਲੈਣਾ ਨਨਕਾਣਾ ਸਾਹਿਬ ਦਾ। ਤਾਂ ਮਿਸਟਰ ਕਿੰਗ ਕਹਿਣ ਲੱਗਾ ਗੋਲੀ ਚੱਲ ਜਾਏਗੀ, ਕਹਿੰਦਾ ਤੁਸੀਂ ਗੋਲੀ ਚਲਾ ਦਿਓ ਪਰ ਸਿੰਘ ਹੁਣ ਪਿੱਛੇ ਨਹੀਂ ਹਟਣਗੇ। ਜਦੋਂ ਉਹਨੇ ਕਰਤਾਰ ਸਿੰਘ ਭੱਬਰ ਦਾ ਰੂਹ ਵੇਖਿਆ ਤਾਂ ਮਿਸਟਰ ਕਿੰਗ ਨੇ ਨਨਕਾਣਾ ਸਾਹਿਬ ਦੀਆਂ ਚਾਬੀਆਂ ਕਰਤਾਰ ਸਿੰਘ ਝੱਬਰ ਦੀ ਤਲਵਾਰ ਦੀ ਨੋਕ ਤੇ ਰੱਖ ਦਿੱਤੀਆਂ ਤੇ ਜਦੋਂ ਜੰਦਰਾ ਖੋਲ ਕੇ ਅੰਦਰ ਜਾ ਕੇ ਵੇਖਿਆ, ਸਿੰਘਾਂ ਦੀਆਂ ਲਾਸ਼ਾਂ ਵੇਖੀਆਂ, ਕੂਣਾ ਲੱਥ ਪੱਥ ਨਨਕਾਣਾ ਸਾਹਿਬ ਦਾ ਗੁਰਦੁਆਰਾ ਹੋਇਆ ਪਿਆ ਸੀ
ਤੇ
ਸਾਰੀਆਂ ਸਿੰਘਾਂ ਦੀਆਂ ਅੱਖਾਂ ਜਲ ਨਾਲ ਭਰ ਆਈਆਂ। ਤੋ ਇਹੋ ਜਿਹੀਆਂ ਕੁਰਬਾਨੀਆਂ ਸ਼ਾਂਤਮਈ ਰਹਿੰਦਿਆਂ ਸਿੰਘਾਂ ਨੇ ਨਨਕਾਣਾ ਸਾਹਿਬ ਦੀਆਂ ਦੀ ਚਹੋਰੀਆਂ ਕਰਤੀਆਂ ਨੂੰ ਆਪਣੇ ਖੂਨ ਦੇ ਨਾਲ ਧੋ ਕੇ ਉਹਨੂੰ ਪਵਿੱਤਰ ਕੀਤਾ। ਅੱਜ ਅਸੀਂ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਅਰਦਾਸ ਦੇ ਵਿੱਚ ਵੀ ਯਾਦ ਕਰਦੇ ਹਾਂ। ਦੇਖੋ ਇਹੀ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਜਿਸ ਤਰ੍ਹਾਂ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ। 1926 ਦੇ ਵਿੱਚ ਜਿਹੜਾ ਮਹਾਤਮਾ ਗਾਂਧੀ ਨੇ ਨਾਮ ਮਿਲਵਰਤਨ ਅੰਦੋਲਨ ਸ਼ੁਰੂ ਕੀਤਾ ਉਹ ਸਿਰਫ ਨਨਕਾਣਾ ਸਾਹਿਬ ਦੇ ਸ਼ਹੀਦਾਂ ਤੋਂ ਸੇਧ ਲੈ ਕੇ ਇਹਨੇ ਮਹਾਤਮਾ ਗਾਂਧੀ ਨੇ ਸ਼ੁਰੂ ਕੀਤਾ ਸੀ ਔਰ ਸ਼ਾਂਤਮਈ ਰਹਿ ਕੇ ਇਹਨੇ ਉਹ ਅੰਦੋਲਨ ਚਲਾਇਆ ਤੇ ਦੇਖੋ ਉਹਦੇ ਅੰਦੋਲਨ ਦੀਆਂ ਲੋਕੀ ਕਿੱਦਾਂ ਗੱਲਾਂ ਕਰਦੇ ਨੇ ਤੇ ਲੇਕਿਨ ਸਾਡੇ ਇਹਨਾਂ ਸ਼ਹੀਦਾਂ ਦੀ ਸਾਕੀ ਕਿਸੇ ਨੂੰ ਅੱਜ ਯਾਦ ਨਹੀਂ। ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ 100 ਸਾਲ ਬਾਅਦ ਭਾਈ ਲਕਸ਼ਮਣ ਸਿੰਘ ਧਾਰੋਵਾਲ ਦੀ ਤਸਵੀਰ ਜਿਹੜੀ ਹੈ ਉਹ ਸਿੱਖ ਅਜਾਇਬ ਘਰ ਦੇ ਵਿੱਚ ਲਾਈ
ਗਈ।
ਇਹ ਦੁੱਖ ਵਾਲੀ ਗੱਲ ਨੀ
ਜੀ, ਬਿਲਕੁਲ।
ਕਿਉਂਕਿ ਦੇਖੋ ਇਹੋ ਜਿਹੇ ਸ਼ਹੀਦਾਂ ਨੂੰ ਜਿਹਨਾਂ ਨੂੰ ਅਸੀਂ ਸੇਧ ਲੈਣੀ ਸੀ ਉਹਨਾਂ ਸ਼ਹੀਦਾਂ ਨੂੰ ਇਗਨੋਰ ਕਰਕੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਅੱਜ ਉਹਨਾਂ ਦੀਆਂ ਸ਼ਹੀਦਾਂ ਨੂੰ ਅਸੀਂ ਉਹਨਾਂ ਦੀਆਂ ਤਸਵੀਰਾਂ ਨਹੀਂ ਲਾਈਆਂ ਗਈਆਂ। 100 ਸਾਲ ਬਾਅਦ ਉਹਨਾਂ ਦੀ ਤਸਵੀਰ ਲਾਈ ਗਈ ਹੈ। ਚਲੋ ਦੇਰ ਆਏ ਦਰੁਸਤ ਆਏ, ਸਾਨੂੰ ਉਹਨਾਂ ਸ਼ਹੀਦਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ
ਜੀ,
ਸਾਨੂੰ ਸ਼ਹੀਦਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ, ਉਹਨਾਂ ਸ਼ਹੀਦਾਂ ਨੂੰ ਸਜਦਾ ਕਰਨਾ ਚਾਹੀਦਾ
ਜੀ। ਸੋ ਬਿਲਕੁਲ ਦਿਲਬਰ ਸਾਹਿਬ, ਔਰ ਅੱਜ ਅਸੀਂ ਵੀ ਹਰਮਨ ਰੇਡੀਓ ਦੇ ਇਸ ਮੰਚ ਤੋਂ, ਅਸੀਂ ਹਰਮਨ ਰੇਡੀਓ ਦੇ ਪਰਿਵਾਰ ਵੱਲੋਂ ਵੀ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹਾਂ, ਉਹਨਾਂ ਨੂੰ ਸਿਜਦਾ ਕਰਦੇ ਹਾਂ, ਉਹਨਾਂ ਦੀਆਂ ਸ਼ਹਾਦਤਾਂ ਨੂੰ ਸਿਜਦਾ ਕਰਦੇ ਹਾਂ, ਜਿਨ੍ਹਾਂ ਨੇ ਆਪਣਾ ਆਪਾ ਵਾਰ ਦਿੱਤਾ ਹਨਾ ਸਾਡੇ ਇਸ ਧਰਮ ਦੀ ਰਾਖੀ ਦੇ ਲਈ ਔਰ ਸਾਡੀਆਂ ਪਰੰਪਰਾਵਾਂ ਨੂੰ ਜਿਉਂਦਾ ਰੱਖਣ ਦੇ ਲਈ। ਔਰ ਇਹ ਬਹੁਤ ਵੱਡਾ ਜਿਹੜਾ ਯੋਗਦਾਨ ਸੀ, ਔਰ ਅੱਜ ਵੀ ਜੇ ਜੋ ਵੀ ਅੰਦੋਲਨ ਚੱਲ ਰਹੇ ਆ, ਔਰ ਕਿਤੇ ਨਾ ਕਿਤੇ ਜ਼ਰੂਰ ਪ੍ਰੇਰਣਾ ਤਾਂ ਜ਼ਰੂਰ ਸਾਡੇ ਅਗਲੇ ਜਿਹੜੇ ਲੋਕ ਨੇ, ਅਗਲੀਆਂ ਪੀੜ੍ਹੀਆਂ ਨੇ, ਉਹ ਹਾਸਲ ਕਰਦੀਆਂ ਨੇ, ਪਰ ਹਾਂ ਜਿਹੜੀ ਪ੍ਰਕਿਰਿਆ ਆ ਉਹਦੀ ਬਹੁਤ ਹੀ ਹੌਲੀ ਹੁੰਦੀ ਆ। ਪਰ ਜਿਵੇਂ ਤੁਸੀਂ ਕਿਹਾ ਵੀ ਦੇਰ ਆਏ ਦਰੁਸਤ ਆਏ, ਖੈਰ 100 ਸਾਲ ਬਾਅਦ ਅੱਜ ਜੇ ਉਹਨਾਂ ਨੂੰ ਅਸੀਂ ਅਪਣਾਇਆ ਹੈ ਔਰ ਵਾਕਈ ਉਹਨਾਂ ਨੂੰ ਅਜਾਇਬ ਘਰ ਦੇ ਵਿੱਚ ਉਹਨਾਂ ਦੀ ਤਸਵੀਰ ਨੂੰ ਜਗ੍ਹਾ ਦਿੱਤੀ ਹੈ, ਤਾਂ ਹਾਂ ਕਿਸੇ ਨਾ ਕਿਸੇ ਪੱਖ ਤੋਂ ਅਸੀਂ ਜ਼ਰੂਰ ਕਮਜ਼ੋਰ ਸਾਬਤ ਹੋਏ ਹਾਂ ਹਨਾ, ਔਰ ਇਹ ਸਾਡੀਆਂ ਕਮਜ਼ੋਰੀਆਂ ਜ਼ਰੂਰ ਸਾਹਮਣੇ ਆਉਂਦੀਆਂ ਸਮੇਂ ਸਮੇਂ ਦੇ ਉੱਤੇ। ਹਰਦਿਲਬਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਧਰਮ ਤੇ ਵਿਰਸੇ ਤੇ ਇਤਿਹਾਸ ਦੇ ਇਸ ਸਿਲਸਿਲੇ ਦੇ ਵਿੱਚ ਬਹੁਤ ਵਧੀਆ ਤਰ੍ਹਾਂ ਵਿਸਥਾਰ ਦੇ ਵਿੱਚ ਜਾ ਕੇ ਸਾਰੀ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹੋ, ਔਰ ਆਪਣਾ ਜਿਹੜਾ ਕੀਮਤੀ ਸਮਾਂ ਉਹ ਵੀ ਸਾਡੇ ਨਾਲ ਬਿਤਾਉਂਦੇ ਹੋ, ਬਹੁਤ ਬਹੁਤ ਸ਼ੁਕਰੀਆ।